काफ़ी वधिया ये सवाल आ, मतलब ये अज कल आम जिहड़े थोड़ा बहुत कंसर्न रखते हैं कि वो जां थोड़ी बहुत नॉलेज रखते हैं वो उन्होंने दिमाग दे विच इस तरह के सवाल उपजते हैं। वैसे तो आम जिहड़ा किसान है या आम जिहड़े लोग ने वो इन्नी सोचना भी वो हिम्मत भी नहीं करते सोचने की। तो ये की है कि भी खेती है जी वो एक आने वाले समय के जड़ी हैगी ज़्यादातर किसानों के हथों निकल जाएगी, कॉरपोरेट घराणिया के हाथ के आ जाएगी या वड्डिया जड़िया कैपिटलिस्ट कंपनियां ने उन्होंने को चली जाएगी। तो कंसर्न काफ़ी हद तक सही है, क्यों ये चली किमें जाएगी? सब तो पहला तो इंदा तो कोई ये नहीं हैगा भी ये कोई धक्के नाल कब्जा हो जाएगा जां कोई इस तरह नहीं हैगा। असल दे विच की आ कि जिहड़ियां किवें चली जाएगी, जिहड़ियां मार्केट फोर्सेस ने वो फार्मर नूं कंपेल कर देणगियां हौली हौली खेती छड्डण नूं। मार्केट फोर्सेस की ने? मार्केट फोर्सेस ने भी अज जिहड़ा दुनिया की मार्केट एक हो रही है, वर्ल्ड ट्रेड ऑर्गेनाइजेशन च इंडिया भी लिस्टड है, तो जिन्हें भी WTO के जिन्हें भी गाइडलाइनस ने उन्होंने फॉलो करना पैंदा। अजे तो इंडिया ने सारिया गाइडलाइनस वर्ल्ड WTO फॉलो नहीं कीतियां, अजे करनियां ने। जिमें जिमें वो गाइडलाइनस फॉलो करता जाएगा जड़ियाँ खेती के आधारित सबसिडीज़ ने साड़िया होर डिडक्ट होंदिया जाएगियां घटदियां जाएगियां। तो जदों सबसिडीज़ जिन्ना अजे इंडियन सैक्टर खेती सबसिडाइज है वो जदों होर घटनगियां तो वो की आ कि कॉस्ट ऑफ प्रोडक्शन होर वधूगी, मतलब खेती के खर्चे ने जोड़े होर वधणगे, खर्चे हुण वधणगे तो लागत साड़ी होर महंगी मतलब महंगी होगी। पर मार्केट दे विच की हो गया कि मार्केट च चीज़ सस्ती मिलेगी, फार्मर महंगी प्रोड्यूस करेगा, जो फार्मर महंगी प्रोड्यूस करके सस्ती बेचेगा तो फार्मर कितना टाइम सरवाइव कर पाएगा? उत्थे नहीं कर पाएगा, तो उन्हें सस्ते एक दिन उसनों खेती नूं क्विट करना पड़ेगा, छड़ना पड़ेगा, वो हौली 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 ये बैक ले लेगा, छड़ जाएगा। काफ़ी हद तक छोटे छोटे जिहड़े फार्मर सीगे वो छड़ भी गए ने, पर इहदा एक ये भी हल नहीं, भी इहदा कोई हल भी है नहीं, ये भी गल नहीं हैगी। काफ़ी जिहड़े फार्मर्स ने असल दे विच की आ कि पावर जिहड़ी हुंदी आ जिन्ना चिर तक पावर फार्मर अपने हाथ दे विच नहीं करदा हैगा उन्ना चिर दे तक उसदा स्ट्रैटेजिकली नहीं चलता, जो आप कह सकीए स्ट्रैटेजिकली नहीं चलता, क्योंकि जिहड़ा कारपोरेट सिस्टम या बिजनेस अप्रोच के नाल चलता है, बिजनेस अप्रोच मतलब की है कि प्रॉफिट मोटिव अप्रोच के नाल चलता है। उन्हें यह देखा जाता भी असी जे कि अज्ज 1 लाख रुपया इनवैसट कर रहे हैं तो 1 लाख रुपया इनवैसट करके उसनों निकलेगा कि जो कोई जदों एक कारपोरेट जिहड़ा घराणा हैगा जदों वो खेती दे विच आएगा जां कह लिए भी वो किसी भी प्रोसैसिंग दे विच जां खेती दे विच आएगा तो वह पहला ये देखेगा भी जो उन्हें 1 लाख रुपया इनवैसट करना इस चीज़ के विच तां उसनों किन्ने टाइम के जिहड़ा वापस आएगा पैसा तो की वो रिटर्न रहेगी। फार्मर की जिहड़ी साडे दी अप्रोच आ वो खत्म होने की इस करके आ कि साडा जिहड़ा फार्मर आ वो जिहड़ी वो इनवैसटमेंट करता वो कदे ये सोच के नहीं करता भी ये मैं 1 लाख रुपया इनवैसट कर रहा हैगा ये की ROI रहेगी, की रिटर्न रहेगी तो किन्नी होएगी। जबकि कॉरपोरेट का जिहड़ा हमेशा स्ट्रैटेजिकली मूव हुंदा वो सिर्फ यही देखते हैं भी घट तो घट पैसा इनवैसट करके किन्नी जल्दी पैसा घूमता तो किन्नी ROI जनरेट करता। फार्मर नूं की हुंदा कि साढ़े जिहड़ा फार्मर आ उहदी अजे भी यही अप्रोच आ वो वध तो वध खेती खेत करे, वध तो वध एकड़ा उहदी फसल होवे, भावें उहनूं ठेके ते लैणी पवे, एक दूजे नालों ठेके चक चक के लैणी पवे, वो अजे प्रॉफिट मोटिव अप्रोच ते नहीं आउंदा। उहनूं लगदा दा जिन्नी ज़्यादा खेती करे जिन्नी ज़्यादा बजाद करेगा उन्ना ज़्यादा बेनीफिट होएगा, बट वो ये मोटिव ते नहीं आउंदा भी उसने पैसा किवें कमाना हैगा। उहदी उही ट्रेडिशनल अप्रोच आ ज़्यादा, जिहड़े फार्मर इस ते ये सोच के काम करते हैं भी पैसा किवें कमाना, मैं देखिया वो कहिंदे ठेके के उपर जमीन लैके काश्त नहीं करते क्योंकि जिहड़े मार्केट प्राइसिस जमीन दियाँ खेतियां ठेके दियाँ चलदियाँ पईयां ने वो वाइबल ही नहीं हैगियां, वो प्रोडक्ट भी नहीं हैगियां भी फार्मर उन्हां दे विचों ठेके ते जमीन लै खेती करन वाला कोई 4 पैसे बचाई जाएगा, तो इहदे तों बचणा किवें हैगा? मतलब असल च की है कि स्ट्रैटेजिकली मूव की आ, स्ट्रैटेजिकली मूव है कि जदों कोई एक पावर तुहानूं कंपीटीशन दे रही है तां उसनूं कंपीटीशन देण लई तुहाडे कोल पावर होनी चाहीदी आ। अज असीं देखिया एक बड़ा वड्डा खेड देखिया कुछ चिर पहले ही साडे होया, जियो जियो ने की कीता हैगा ਸਟ੍ਰੈਟੇਜੀਕਲੀ ਮੂਵ ਲਿਆ। ਜੀਓ ਦੇ ਕੋਲ ਬਹੁਤ ਫੰਡਸ ਪਏ ਨੇ, ਰਿਲਾਇੰਸ ਬਹੁਤ ਵੱਡਾ ਅਦਾਰਾ ਆ, ਟੌਪ ਅਦਾਰਾ ਆ ਆਪਾਂ ਕਹਿ ਸਕੀਏ ਬਿਜ਼ਨਸ ਦੇ ਵਿੱਚ ਇੰਡੀਆ ਦਾ, ਅਤੇ ਉਹਦੇ ਫੰਡ ਤਾਂ ਉਹਦੇ ਕੋਲ ਬਹੁਤ ਨੇ, ਤਾਂ ਉਸ ਨੇ ਉਸ ਨੂੰ ਫੰਡਸ ਵੀ ਯੂਜ਼ ਕੀਤੇ ਅਤੇ ਸਟ੍ਰੈਟੇਜੀਕਲੀ ਮੂਵ ਵੀ ਕੀਤਾ। ਉਹੀ ਜਿਹੜੀਆਂ ਉਹਦੀਆਂ ਕੰਪੀਟੈਂਟ ਪਾਰਟੀਆਂ ਸੀ, ਜਿਹੜੀ ਕੰਪਨੀ ਸੀ ਜਿਹੜੀਆਂ ਉਹਨੂੰ ਘੱਟ ਸਮਝਦੀਆਂ ਸੀ ਆਪਣੇ ਤੋਂ, ਉਹਨਾਂ ਦਾ ਹੀ ਨੈੱਟਵਰਕ ਯੂਜ਼ ਕਰਕੇ ਉਸਨੇ ਆਪਣਾ ਪਲੇਟਫਾਰਮ ਡਿਵੈਲਪ ਕੀਤਾ। ਪਲੇਟਫਾਰਮ ਡਿਵੈਲਪ ਕਰਕੇ ਅੱਜ ਮਾਰਕੀਟ ਲੀਡਰ ਬਣਨ ਦੇ ਲੱਗ ਗਏ ਆ, ਮਾਰਕੀਟ ਲੀਡਰ ਬਣੇ ਹੀ ਆਪਾਂ ਕਹਿ ਸਕਦੇ ਹਾਂ ਹੋਇਆ ਹੈ ਟੈਲੀਕਾਮ ਸੈਕਟਰ 'ਚ। ਦੂਸਰੇ ਪਾਸੇ ਫਾਰਮਰ ਦੀ ਆਪਾਂ ਗੱਲ ਕਰ ਲਈਏ ਤਾਂ ਉਹਦੇ ਲਈ ਕੀ ਆ ਕਿ ਉਹਦੇ ਲਈ ਪਾਵਰ ਹੋਣੀ ਚਾਹੀਦੀ ਹੈ, ਕਿਉਂਕਿ ਰਿਲਾਇੰਸ ਦੇ ਕੋਲ ਤਾਂ ਪਾਵਰ ਸੀ ਉਹਨੇ ਟੈਲੀਕਾਮ ਸੈਕਟਰ ਦੇ ਵਿੱਚ, ਜਿੱਥੋਂ ਇੰਨੀਆਂ ਕੰਪਨੀਆਂ ਕੁਇਟ ਕਰ ਗਈਆਂ ਹੁਣ ਤੱਕ, ਏਅਰਸੈਲ ਕੁਇਟ ਕਰ ਗਈ ਆ, ਘਾਟਾ ਖਾ ਕੇ ਚਲੇ ਗਈ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰ ਲਈਏ ਵਿਰਜਨ ਮੋਬਾਈਲ ਆਈ ਸੀ, ਵੀਡੀਓਕਾਨ, ਕਿੰਨੀਆਂ ਕੰਪਨੀਆਂ ਇਸ ਸੈਕਟਰ 'ਚੋਂ ਕੁਇਟ ਕਰ ਗਈਆਂ, ਕਿਉਂਕਿ ਉਹਨਾਂ ਦਾ ਸਟ੍ਰੈਟੇਜੀਕਲੀ ਮੂਵ ਫਿੱਟ ਨਹੀਂ ਸੀ ਜਾਂ ਪਿੱਛੋਂ ਬੈਕਬੋਨ ਇੰਨੀ ਸਟਰੋਂਗ ਨਹੀਂ ਸੀ। ਜਦਕਿ ਰਿਲਾਇੰਸ ਦੀ ਬੈਕਬੋਨ ਬਹੁਤ ਸਟਰੋਂਗ ਸੀ, ਉਹਨਾਂ ਦਾ ਸਟ੍ਰੈਟੇਜੀਕਲੀ ਜਿਹੜਾ ਮੂਵ ਸੀਗਾ ਉਹ ਬੜਾ ਫਿੱਟ ਬੈਠ ਗਿਆ। ਤੋ ਇਸੇ ਤਰ੍ਹਾਂ ਕੀ ਆ ਕਿ ਫਾਰਮਰ ਨੂੰ ਵੀ ਦੋ ਅਪਰੋਚ ਬਣਾਉਣੀਆਂ ਪੈਣਗੀਆਂ। ਪਹਿਲਾਂ ਤਾਂ ਪਾਵਰ ਬਣਾਉਣੀ ਪੈਗੀ। ਪਾਵਰ ਕਿੱਥੋਂ ਹੁੰਦੀ ਆ? ਪਾਵਰ ਜਦੋਂ ਫਾਰਮਰ ਦੇ ਕੋਲ ਪਾਵਰ ਨਹੀਂ ਹੈਗੀ ਤਾਂ ਪਾਵਰ ਯੂਨਿਟੀ ਦੇ ਵਿੱਚੋਂ ਜਨਰੇਟ ਹੁੰਦੀ ਆ। ਦੂਸਰਾ ਕੀ ਉਹਦਾ ਸਟ੍ਰੈਟੇਜੀਕਲੀ ਮੂਵ, ਯੂਨਿਟੀ ਦੇ ਵਿੱਚੋਂ ਪਾਵਰ ਜਨਰੇਟ ਹੁੰਦੀ ਹੈ ਅਤੇ ਫਾਰਮਰ ਨੂੰ ਕੋਪਰੇਟ ਬਣਾਉਣੀਆਂ ਪੈਣੀਆਂ, ਕੋਪਰੇਟਿਵ ਅਪਰੋਚ ਚਲਾਉਣੀ ਪਏਗੀ, ਫੇਰ ਹੀ ਜਿਹੜਾ ਹੈਗਾ ਉਹ ਕੰਪੀਟੀਸ਼ਨ ਦੇ ਵਿੱਚ ਕੰਪੀਟੀਸ਼ਨ ਨੂੰ ਬੀਟ ਕਰ ਪਾਏਗਾ। ਕਿਉਂਕਿ ਹੁਣ ਕੀ ਆ ਕਿ ਖੇਤੀ ਆ ਜਿਹੜੀ ਉਹ ਬੜੀ ਐਕਸਪੈਂਸਿਵ ਹੋ ਗਈ ਆ, ਬਹੁਤ ਵੱਡੀ ਲੈਵਲ ਦੀਆਂ ਸਾਨੂੰ ਹਾਈਟੈਕ ਮਸ਼ੀਨਰੀ ਚਾਹੀਦੀ ਆ ਖੇਤੀ ਦੇ ਵਿੱਚ, ਜੇ ਅਸੀਂ ਕੰਪੀਟੀਸ਼ਨ ਦੇ ਵਿੱਚ ਬਣੇ ਰਹਿਣਾ। ਬੜੀ ਮਹਿੰਗੀ ਮਸ਼ੀਨਰੀ ਆਉਂਦੀ ਆ, ਔਰ ਦੂਸਰਾ ਕੀ ਆ ਕਿ ਜਿਹੜਾ ਫਾਰਮ ਦੇ ਸਾਈਜ਼ ਨੇ ਉਹ ਛੋਟੇ ਹੁੰਦੇ ਜਾ ਰਹੇ ਨੇ, ਅਤੇ ਉੱਥੇ ਕੀ ਆ ਕਿ ਉਹ ਮਸ਼ੀਨਰੀ ਜਿਹੜੀ ਹੈਗੀ ਆ ਉਹ ਇਕਨੋਮਿਕਲੀ ਮਤਲਬ ਫਾਰਮਰ ਨੂੰ ਅਪਰੋਚ ਹੀ ਨਹੀਂ ਹੁੰਦੀ, ਉਹਦੀ ਇਕਨੋਮਿਕਲੀ ਅਪਰੋਚ ਫਾਰਮਰ ਦੀ ਹੁੰਦੀ ਹੀ ਨਹੀਂ ਵੀ ਉਹ ਪਰਚੇਜ਼ ਕਰ ਸਕੇ। ਤਾਂ ਉਹਦੇ ਲਈ ਕੀ ਆ ਕਿ ਉਹਦਾ ਮੈਕਸੀਮਮ ਯੂਜ਼ ਕੋਪਰੇਟਿਵ ਦੇ ਵਿੱਚ ਹੀ ਹੋ ਸਕਦਾ, ਅਤੇ ਜਿੱਥੇ ਜਿਹੜੀ ਹੈਗੀ ਆ ਫਾਰਮਰ ਨੂੰ ਆਪਣੀ ਕੋਪਰੇਟਿਵ ਦੇ ਨਾਲ ਕੀ ਹੋ ਜਾਂਦਾ ਕਿ ਉਹਦਾ ਜਿਹੜਾ ਫਾਰਮ ਸਾਈਜ਼ ਆ, ਜਦੋਂ ਮਲਟੀਪਲ ਫਾਰਮਰਸ ਇਕੱਠੇ ਹੁੰਦੇ ਨੇ ਤਾਂ ਇੱਕ ਫਾਰਮ ਸਾਈਜ਼ ਵੱਡਾ ਬਣ ਜਾਂਦਾ, ਠੀਕ ਹੈ। ਉੱਥੇ ਵੱਡੀ ਮਸ਼ੀਨਰੀ ਵੀ ਐਪਲੀਕੇਬਲ ਹੁੰਦੀ ਆ, ਔਰ ਉਸ ਦੇ ਵਿੱਚ ਕੀ ਆ ਕਿ ਫਾਰਮਰਸ ਨੂੰ ਜਿਹੜਾ ਉਹਦਾ ਸ਼ੇਅਰ ਆ, ਖਰਚਾ ਆ, ਉਹ ਵੀ ਸ਼ੇਅਰ ਹੋ ਜਾਂਦਾ। ਤੋ ਕੋਪਰੇਟਿਵ ਦੇ ਵਿੱਚ ਸਰਕਾਰ ਨੇ ਵੀ ਆਪਣੇ ਤੌਰ 'ਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਚਲੋ ਫਾਰਮਰ ਜੇ ਯੂਨਾਈਟਿਡ ਹੋ ਜਾਵੇ, ਜਿਵੇਂ ਜਿਹੜੇ ਗਰੁੱਪ ਸੀਗੇ ਫਾਰਮਰ ਗਰੁੱਪ ਸੀਗੇ ਉਹਨਾਂ ਨੂੰ ਇਸ ਵਾਰ ਜਿਹੜੀ ਸਬਸਿਡੀ ਮਿਲੀ ਹੈ ਉਹ 80-80% ਤੱਕ ਸਬਸਿਡੀ ਜਿਹੜੀ ਹੈਗੀ ਆ ਹੈਪੀ ਸੀਡਰ 'ਤੇ ਜਾਂ ਹੋਰ ਇੰਪਲੀਮੈਂਟ ਕੀਤੀ ਹੈ, ਜਦਕਿ ਜਿਹਨੇ ਇੰਡੀਵਿਜੁਅਲੀ ਪ੍ਰਤੀਤ ਕੀਤਾ ਫਾਰਮਰ ਨੇ ਉਹਨੂੰ ਸਿਰਫ 50 ਹੀ ਮਿਲੀ ਆ। ਤੋ ਕੋਪਰੇਟਿਵ ਦੇ ਵਿੱਚ ਕੁਛ ਸਕੀਮਾਂ ਸਰਕਾਰ ਦੀਆਂ ਵੀ ਹੈਗੀਆਂ ਨੇ ਜਿਹੜੀਆਂ ਕੋਪਰੇਟ ਫਾਰਮਰ ਥੋੜ੍ਹਾ ਗਰੁੱਪ ਬਣਾਵੇ, ਗਰੁੱਪ 20 ਫਾਰਮਰ ਦਾ ਗਰੁੱਪ ਆ, 15 ਫਾਰਮਰ ਦਾ ਗਰੁੱਪ ਆ, ਉਹ ਫਾਰਮਰ ਇਕੱਠਾ ਹੋ ਕੇ ਜੋ ਕਿ ਪ੍ਰਤੀਤ ਕਰਦਾ, ਤਾਂ ਉਹਦੇ ਵਿੱਚ ਜੇ ਜੋ ਆਪਾਂ ਕਹਿੰਦੇ ਆ ਸਰਕਾਰ ਨਹੀਂ ਦਿੰਦੀ, ਸਰਕਾਰ ਜੋ ਦਿੰਦੀ ਆ ਅਸੀਂ ਉਹ ਤਾਂ ਲੈ ਲਈਏ, ਅਸੀਂ ਉਹ ਵੀ ਨਹੀਂ ਲੈ ਪਾਉਂਦੇ ਕਿਉਂਕਿ ਅਸੀਂ ਯੂਨਾਈਟ ਹੋਣ ਵਾਲੀ ਸਾਡਾ ਕੋਪਰੇਟਿਵ ਦੇ ਵਿੱਚ ਜਾਣ ਵਾਲੀ ਕੋਪਰੇਟ ਨੂੰ ਸਕਸੈਸਫੁਲ ਕਰਨ ਵਾਲੀ ਸਾਡੀ ਅਪਰੋਚ ਹੀ ਨਹੀਂ ਹੈਗੀ ਆ। ਤੋ ਉਹਦੇ ਕਰਕੇ ਅਸੀਂ ਜੋ ਕੁਛ ਕਰਦੇ ਹਾਂ ਅਸੀਂ ਸਿਰਫ ਇੰਡੀਵਿਜੁਅਲ ਮੂਵ ਦੇ ਵਿੱਚ ਜਾਂਦੇ ਹਾਂ, ਇੰਡੀਵਿਜੁਅਲ ਮੂਵ ਦੇ ਵਿੱਚ ਸਾਡੇ ਕੋਲ ਐਡੀ ਪਾਵਰ ਹੀ ਨਹੀਂ ਹੈਗੀ। ਹੁਣ ਸਿੱਧਾ ਅਸੀਂ ਦੇਖ ਲਈਏ ਟੈਲੀਕਾਮ ਸੈਕਟਰ ਦੇ ਵਿੱਚ, ਜਦੋਂ ਜੀਓ ਇੱਕ ਬਹੁਤ ਵੱਡਾ ਕੰਪੀਟੀਸ਼ਨ ਬਣ ਕੇ ਆ ਗਿਆ, ਤਾਂ ਬਹੁਤ ਵੱਡਾ ਕੰਪੀਟੀਸ਼ਨ ਦਿੱਤਾ ਜੀਓ ਨੇ, ਤਾਂ ਉਹਦੇ ਨਾਲ ਕੀ ਹੋਇਆ ਕਿ ਸਟ੍ਰੈਟੇਜੀਕਲੀ ਮੂਵ ਨੂੰ ਕੰਪੀਟ ਕਰਨ ਲਈ ਦੂਸਰੀਆਂ ਦੋ ਕੰਪਨੀਆਂ ਆਈਡੀਆ ਅਤੇ ਵੋਡਾਫੋਨ ਮਰਜ ਹੋ ਗਈਆਂ, ਯੂਨਾਈਟ ਹੋ ਗਈਆਂ, ਠੀਕ ਹੈ, ਤਾਂ ਕਿ ਉਸ ਦੀ ਪਾਵਰ ਦੇ ਬਰਾਬਰ ਦੀ ਪਾਵਰ ਜਨਰੇਟ ਕਰ ਸਕਣ, ਕਿਉਂਕਿ ਉਹ ਇਕੱਲੀਆਂ ਤਾਂ ਨਹੀਂ ਕਰ ਸਕਦੇ ਅਸੀਂ, ਬਟ ਦੋ ਰਲ ਕੇ ਆਪਣਾ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਸ਼ੇਅਰ ਕਰ ਲਿਆ, ਬਾਕੀ ਅੱਗੇ ਸਾਰਾ ਕੁਛ ਹੁੰਦਾ ਨੇ ਆਪਣੀ ਮਤਲਬ ਕੀ ਆ ਕਿ ਸਨੈਰਜੀ ਯੂਜ਼ ਹੁੰਦੀ ਆ। ਸਨੈਰਜੀ ਯੂਜ਼ ਕਹਿੰਦੇ ਆ ਟੁਗੈਦਰ, ਜਦੋਂ ਮਲਟੀਪਲ ਪਾਵਰ ਜਿਹੜੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਜਿਹੜੀ ਅਪਰੋਚ ਜਿਹੜੀ ਐਨਰਜੀ ਕ੍ਰੀਏਟ ਹੁੰਦੀ ਆ ਉਹ ਇੱਕ ਕਹਿ ਲਓ ਵੀ ਇੱਕ ਪਲੱਸ ਇੱਕ ਦੋ ਦੀ ਬਜਾਏ ਇੱਕ ਅਤੇ ਇੱਕ 11 ਵਾਲੀ ਗੱਲ ਹੁੰਦੀ ਆ। ਤਾਂ ਉਸ ਐਨਰਜੀ ਜਿਹੜੀ ਆ ਉਹ ਜਨਰੇਟ ਕਰਨੀ ਪਏਗੀ, ਫਾਰਮਰ ਨੂੰ ਵੀ ਬਿਜ਼ਨਸ ਅਪਰੋਚ ਅਪਣਾਉਣੀ ਪਏਗੀ। ਤਾਂ ਇਸੇ ਤਰ੍ਹਾਂ ਹੀ ਇਹ ਜਿਹੜਾ ਖਲਾਅ ਬਣਿਆ ਹੋਇਆ, ਇਹ ਜਿਹੜਾ ਕੰਪੀਟੀਸ਼ਨ ਦੇ ਵਿੱਚੋਂ ਫਾਰਮਰ ਬਾਹਰ ਹੋ ਰਿਹਾ, ਉਸ ਨੂੰ ਇਸ ਕੰਪੀਟੀਸ਼ਨ ਨੂੰ ਬੀਟ ਕਰਨਾ ਪਏਗਾ, ਕਿਉਂਕਿ ਸਿੱਧੀ ਜਿਹੀ ਗੱਲ ਆ ਕੰਜ਼ਿਊਮਰ ਹੈ, ਕੰਜ਼ਿਊਮਰ ਨੇ ਉਹ ਚੀਜ਼ ਦੇਖਣੀ ਹੈ ਜਾਂ ਜਿਹੜਾ ਕਸਟਮਰ ਆ ਉਹਨੂੰ ਉਹ ਚੀਜ਼ ਪਸੰਦ ਆਉਣੀ ਆ ਜਿਹੜੀ ਉਹਦੇ ਲਈ ਕੋਸਟ ਇਫੈਕਟਿਵ ਵੀ ਹੈ ਔਰ ਕੁਆਲਿਟੀ ਐਂਡ ਕੁਆਂਟਿਟੀ ਦੇ ਵਿੱਚ ਵੀ ਉਸ ਤੋਂ ਇੰਪਰੂਵਡ ਹੈ। ਤੋ ਇਹਦੇ ਲਈ ਕੀ ਹੈਗਾ ਕਿ ਫਾਰਮਰ ਨੂੰ ਕੋਸਟ ਆਫ ਪ੍ਰੋਡਕਸ਼ਨ ਰਿਡਿਊਸ ਕਰਨੀ ਪੈਗੀ, ਦੂਸਰਾ ਕੀ ਹੈਗਾ ਕਿ ਕੋਸਟ ਆਫ ਪ੍ਰੋਡਕਸ਼ਨ ਰਿਡਿਊਸ ਕਰਨ ਦੇ ਲਈ ਉਹਨੂੰ ਯੂਨਾਈਟ ਤੇ ਹੋਣਾ ਹੀ ਪਏਗਾ। ਤੋ ਦੂਸਰਾ ਕੀ ਆ ਕਿ ਸਾਡੀ ਜਿਹੜੀ ਇਕਨੋਮੀ ਆ ਉਹ ਕਮਰਸ਼ਲਾਈਜ਼ ਹੋਈ ਜਾ ਰਹੀ ਆ, ਡੇ ਬਾਈ ਡੇ ਕਮਰਸ਼ਲਾਈਜ਼ ਹੋਈ ਜਾ ਰਹੀ ਆ, ਤਾਂ ਅਸੀਂ ਸਮਾਜ ਦੇ ਵਿੱਚ ਰਹਿ ਕੇ ਉਸ ਕਮਰਸ਼ਲਾਈਜੇਸ਼ਨ ਤੋਂ ਛੁਟਕਾਰਾ ਨਹੀਂ ਪਾ ਸਕਦੇ। ਜਿਸ ਤਰ੍ਹਾਂ ਇਕਨੋਮਿਕ ਮੂਵ ਹੋ ਰਿਹਾ, ਇਕਨੋਮੀ ਕਮਰਸ਼ਲਾਈਜ਼ ਜਿੰਨੀ ਹੋ ਰਹੀ ਆ ਜ਼ਿਆਦਾ, ਉਸੇ ਤਰ੍ਹਾਂ ਫਾਰਮਰ ਨੂੰ ਵੀ ਕਮਰਸ਼ਲਾਈਜ਼ ਹੋਣਾ ਪਏਗਾ। ਪਹਿਲਾਂ ਹਰ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਐਨੀਮਲ ਹੁੰਦੇ ਸੀਗੇ, ਹੁਣ ਸਿਰਫ ਜਿੰਨਾ ਅਸੀਂ ਦੇਖਦੇ ਹਾਂ ਕਿ ਸਿਰਫ 40 40 ਗਾਵਾਂ ਦੇ ਮੱਝਾਂ ਦੇ ਹੜ ਬਣ ਗਏ ਨੇ, 100 100 ਗਾਂ ਦੇ, 150 150 ਗਾਂ ਦੇ ਇਹ ਵਧੇ ਨੇ, ਜਿਹੜੇ ਦੋ ਦੋ ਤਿੰਨ ਤਿੰਨ ਹੁੰਦੇ ਸੀ ਉਹ ਘਟੇ ਨੇ, ਕਿਉਂਕਿ ਦੋ ਦੋ ਤਿੰਨ ਤਿੰਨ ਵਾਲਿਆਂ ਨੂੰ ਕੋਸਟਿੰਗ ਜ਼ਿਆਦਾ ਲੱਗਣ ਲੱਗ ਗਈ, ਉਹਨਾਂ ਨੂੰ ਦੁੱਧ ਮੁੱਲ ਖਰੀਦਣਾ ਜ਼ਿਆਦਾ ਪਸੰਦ ਸਸਤਾ ਲੱਗਣ ਲੱਗ ਗਿਆ ਆਪਣੇ ਐਨੀਮਲ ਰੱਖਣ ਦੀ ਬਜਾਏ। ਤੋ ਇਹਦੇ ਵਿੱਚ ਕੀ ਆ ਕਿ ਜਿਹੜਾ ਵੱਡਾ ਹਰਡ ਆ, ਵੱਡੇ ਹਰਡ 'ਤੇ ਜਾ ਕੇ ਜਦੋਂ ਕੋਈ ਪ੍ਰੋਡਿਊਸ ਹੁੰਦੀ ਆ, ਸਾਈਜ਼ ਜਦੋਂ ਵੱਡਾ ਹੁੰਦਾ ਤਾਂ ਉੱਥੇ ਆਪਣੇ ਆਪ ਕੋਸਟ ਆਫ ਪ੍ਰੋਡਕਸ਼ਨ ਆ ਜਿਹੜੀ ਉਹ ਘੱਟ ਜਾਂਦੀ ਆ। ਤੋ ਇਸੇ ਤਰ੍ਹਾਂ ਵੱਡਾ ਹਰਡ ਹੁਣ ਅਸੀਂ ਜਾਂ ਤਾਂ ਸੇਲ ਹੋ ਜਾਣਗੀਆਂ, ਜ਼ਮੀਨਾਂ ਸੇਲ ਹੋ ਜਾਣਗੀਆਂ, ਅਤੇ ਇੱਕ ਜਿਹੜਾ ਬੰਦਾ ਪਰਚੇਜ਼ ਕਰੇ ਉਹਦੇ ਕੋਲ ਆ ਜਾਏਗਾ, ਤਾਂ ਓਬਵੀਅਸਲੀ ਕਾਰਪੋਰੇਟਸ ਪਰਚੇਜ਼ ਕਰਨਗੀਆਂ, ਜਾਂ ਫਿਰ ਜਿਹੜੇ ਛੋਟੇ ਛੋਟੇ ਫਾਰਮ ਸਾਈਜ਼ ਨੇ ਉਹੀ ਆਪਣੇ ਆਪ ਯੂਨਾਈਟ ਕਰਕੇ ਆਪਣਾ ਇੱਕ ਵੱਡਾ ਫਾਰਮ ਬਣਾ ਲੈਣਗੇ, ਅਤੇ ਉਸ ਤਰੀਕੇ ਨਾਲ ਕੋਪਰੇਟਿਵ ਬਣਾ ਕੇ ਹੀ ਇਸ ਮਤਲਬ ਇਹ ਜਿਹੜਾ ਇਸ਼ੂ ਹੈਗਾ, ਇਹ ਜਿਹੜਾ ਇੱਕ ਕਹਿ ਲਈਏ ਵੀ ਕੰਸਰਨ ਬਣਿਆ ਹੋਇਆ, ਇੱਕ ਡਰ ਬਣਿਆ ਹੋਇਆ, ਇੱਕ ਥਰੈਟ ਹੈਗਾ, ਇਸ ਥਰੈਟ ਨੂੰ ਜਿਹੜਾ ਹੈਗਾ ਕੰਪੀਟ ਕਰਨ ਦਾ ਇੱਕੋ ਇੱਕ ਅਪਰੋਚ ਆ ਕੋਪਰੇਟਿਵ। ਸਰਕਾਰ ਵੱਲੋਂ ਜੋ ਸਕੀਮਾਂ ਨੇ ਉਹਨਾਂ ਦਾ ਜੇ ਬੈਨੀਫਿਟ ਕੋਈ ਲੈ ਸਕੇ ਤਾਂ ਉਹ ਵੀ ਬੈਟਰ ਆ, ਅਤੇ ਅਦਰਵਾਈਜ਼ ਫਾਰਮਰ ਨੂੰ ਯੂਨਾਈਟ ਤਾਂ ਹੋਣਾ ਹੀ ਪਏਗਾ, ਆਪਣੀ ਕੋਸਟ ਆਫ ਪ੍ਰੋਡਕਸ਼ਨ ਰਿਡਿਊਸ ਕਰਨੀ ਪਏਗੀ, ਔਰ ਜਿਹੜਾ ਉਸ ਨੂੰ ਕੰਪੀਟੀਸ਼ਨ ਦੇ ਵਿੱਚ ਬਣੇ ਰਹਿਣ ਦੇ ਲਈ ਇਹ ਬਹੁਤ ਜ਼ਰੂਰੀ ਹੈ।